ਬੋਲਣ ਦੀ ਖੇਚਲ ਕਰੋ ਪਹਿਲੇ দাস বলে সব ভাই বলো পিছনে পাশে সব মিয়াঙ্গি বলে আবার দরবারে স্বামী Thank you.
Thank you.
चलो हर लाहा आगे वसन सहेगा। ए दुनिया विच जिन्नी देर तक शरीर विच प्राण चल रहे हैं परमेश्वर के नाम का लाहा खटो अगे जो अगली दुनिया वो वसना सौखा हो जाएगा। बल्कि मौजूदा समा जेड़ा है भजन करने वाला पुरुष इस विच भी आम दुनिया नालों लोगों के नालों लखां करोड़ां गुणा ज्यादा सुख की जिंदगी बसर करता है। भगत कबीर एक आदर्शक गृहस्थी सी। भगत नामदेव अपनी किरत करने वाला प्रभु का भगत संत सेवी सी। शैन रदास आदि ये प्रभु दे अनेक भगत हुए हैं। भावे उपरली अवस्था बैरूनी हालत देख के लोग इन्हू गरीब मनते हो, पर जड़ी मानसिक अवस्था सी उस वक्त के बादशाह के नालों लखां करोड़ा गुणा ज्यादा सुख की जिंदगी इन्हें बसर की। परम शांत परम आनंद इन्हें जिंदगी गुजारी, जिस आनंद जो अनुभवी किया जा सकता है उसनू जबान नाल खोल के दसिया नहीं जा सकता। सतगुरु नानक देव महाराज अज संसार का उधार करते करते अयोध्या शहर तो बाहर बैठे हैं। मरदाना रवाब बजा रहा है। हजूर संसार के मन की अवस्था अनुभव करते हुए संसार के मन क्यों जलते बलते छड़ते हैं। मैं पठ च दाणा पुजना होंदा है। उनकी शांति वास्ते जिथे आप जी ने सारे संसार विच फिर के नाम रूपी ठंडा जल बख्शिया, उस निरंकार के चरणों विच क्यों अरदास भी की। मरदाना रवाब जा रहा है। आप अरदास रूपी शब्द प्रचार भी कर दे। वाहिगुरु जगत जलंदा Thank you. अपनी कृपा तहार नित द्वारे उभर कितने लो सतगुर सुख खाले सतगुर शब्द विचार अरविन कोयन दिसे नानक कोयन सूजे हरबिन बख्शन हार यूं गुरु बाबा जी ने बार बार अलाप के शब्द का उच्चारण किया मरदाने ने रवाज लगाया संसार के मन की हालत बाबा देखे ध्यान थर गलती सब पृथ्वी दिस आई बाबा संसार की मानसिक हालत अंदरों निगाह मार के वेखदा है सारे संसार के मानियों छड़े बलदे जलदे नजर आ रहे हैं मैं पठ जी दाणा पीता है यूं एक दफा गुरु अंगद देव दूसरे पातशाह महाराज की हजूरी विच कुछ सिखा ने अरदास की गरीब नवाज मन हर वक्त ही जलदा बलदा छड़दा रहिंदा इसका कोई उपाय इसका कोई जतन इसका कोई शांत करने का तरीका गुरु जी ने दृष्टांत दे के फरमान किया एक बण है उस बण विच बहुत किस्म के जानवर रहते हैं उसके नजदीक एक ठंडे जल्दी नदी वगदी है उस बण नू चार चफेरियों अग लग जाती है जितने जंगली जानवर हैं सब उस अग नाल सड़ सड़ के भुज भुज के लू हो के बिचे मरते हैं कोई कोई पुरुषार्थी जानवर उस छड़ी बलदी अग विचों छाला मार के नजदीक ही जो कि ठंडे जल्दी नदी वगदी है उस चुभियां लगाता है वो शांत प्राप्त करता है बाकी तो सारे ही उस अग विच सड़के लू हो के दुखी होके मर जाते हैं इसी तरह संसार एक बण है इस दे विच जितने आदमी मानो बनते जंगली जानवर हैं इसनू काम क्रोध अहंकार की अग लगी हुई है जिस करके मन जलदे बलदे छड़दे नजर आउंदे हन इंदे ते छड़दे ने अग्नि दियां ਅੱਗ ਪਵੈਂ ਦੱਜੈ ਨਾਨਕਾ ਤਰੀਏ ਕਰਮੀ ਲੱਗ ਕਾਮ ਕੋ ਲੋਮ। ਇਹ ਅੱਗ ਦੀਆਂ ਨਦੀਆਂ ਇਹ ਮਨ ਨੂੰ ਸਾੜਦੀਆਂ ਹਨ। ਬਾਹਰੋਂ ਭਾਵੇਂ ਇਹ ਪ੍ਰਤੀਤ ਨਹੀਂ ਹੁੰਦੀਆਂ ਲੇਕਿਨ ਮਨ ਨੂੰ ਸਾੜਨ ਵਾਲੀਆਂ ਹੁੰਦੇ। ਜਿਹੜੇ ਇਹਨਾਂ ਵਿੱਚ ਪੈਂਦੇ ਹਨ ਉਹ ਸੜਦੇ ਹਨ। ਦਾਵਾ ਅਗਨ ਪਿੰਡ ਸਭ ਜਾਲੇ ਕੋਈ ਹਰਿਓ ਬੂਟ ਰਿਹੋ ਦੀ। ਇਸ ਅੱਗ ਨੇ ਸਾਰੇ ਬੂਟੇ ਸਾੜ ਛੱਡੇ ਹਨ। ਕੋਈ ਕੋਈ ਬੂਟਾ ਟਹਿਕਦਾ ਨਜ਼ਰ ਆਉਂਦਾ ਹੈ। ਇਸ ਤੋਂ ਬਚਣ ਵਾਸਤੇ ਇਨਸਾਨ ਧਨ ਦੀ ਇਕੱਤਰਤਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਬਹੁਤ ਸਾਰੇ ਅੱਛੇ ਅੱਛੇ ਮਕਾਨਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਅੱਛੇ ਅੱਛੀਆਂ ਮੋਟਰਾਂ ਆਦਿ ਹੋ ਭੂੰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਪੁੱਤਰ ਧੀਆਂ ਆਦਿ ਹੋਣ ਇਹਨਾਂ ਦੀ ਕੋਸ਼ਿਸ਼ ਕਰਦਾ ਹੈ। ਪਰ ਐਸਾ ਕੁਛ ਹੋਣ ਦੇ ਬਾਵਜੂਦ ਵੀ ਇਹ ਨਦੀਆਂ ਇੰਨੀਆਂ ਜੀਆਂ ਹਨ, ਅੰਦਰੀ ਅੰਦਰ ਇਸ ਨੂੰ ਸਾੜੀ ਹੀ ਜਾਂਦੀਆਂ। ਅੰਦਰ ਝਾਤੀ ਮਾਰ ਕੇ ਵੇਖ ਲਓ, ਨਿਗਾਹ ਮਾਰ ਕੇ ਦੇਖ ਲਓ ਕਿ ਇਹਨਾਂ ਨੇ ਕਿਸੇ ਦਾ ਚਿੱਤ ਸ਼ਾਂਤ ਕੀਤਾ। ਇਹਨਾਂ ਪਦਾਰਥਾਂ ਦੇ ਨਾਲ ਇਹ ਮਨ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ, ਉਹ ਤਾਂ ਬਲਕਿ ਜ਼ਿਆਦਾ ਅਸ਼ਾਂਤ ਕਰਨ ਵਾਲੇ ਹਨ। ਕਿਉਂ? ਪਦਾਰਥਾਂ ਦੇ ਦੋ ਸੁਭਾਵ ਹਨ, ਈਸ਼ਵਰ ਵੱਲੋਂ ਰੱਖੇ ਗਏ। ਇਹਨਾਂ ਦਾ ਫਲ ਅਤ੍ਰਿਪਤੀ ਔਰ ਰਾਗ ਦੁਆਸ਼ ਹੈ। ਜਿਸ ਵਸਤੂ ਦੇ ਇਹ ਦੋ ਸੁਭਾਵ ਹੋਣ, ਰਾਗ ਦੁਆਸ਼ ਨਾ ਰਾਗ ਨਾ ਪਿਆਰ ਦਾ ਹੈ, ਦੁਆਸ਼ ਨਾ ਵਿਰੋਧ ਦਾ ਹੈ। ਇਹ ਹੋਵੇ ਅਤ੍ਰਿਪਤੀ ਕੀ ਹੈ, ਜਿਸ ਨਾਲ ਰੱਜ ਨਾ ਆਵੇ। ਜਿਸ ਵਸਤੂ ਦੇ ਇਹ ਦੋ ਸੁਭਾਵ ਹੋਣ, ਉਸ ਤੋਂ ਸ਼ਾਂਤੀ ਦੀ ਆਸ ਕੈਸੇ ਹੋ ਸਕਦੀ ਹੈ? ਅਗਰ ਇਹੋ ਜਿਹੀ ਗੱਲ ਹੁੰਦੀ, ਸਵਰਗ ਦਾ ਰਾਜਾ ਜੋ ਐਸ਼ਵਰਜ ਦੀ ਅਹੁਦੀ ਹੈ, ਐਸ਼ਵਰਜ ਦਾ ਰਿਕਾਰਡ ਹੈ, ਕਿਤਨੇ ਐਸ਼ਵਰਜ ਈਸ਼ਵੀ ਦੇ ਧਾਰੀ ਨੂੰ ਪ੍ਰਾਪਤ ਨਹੀਂ, ਉਹਦਾ ਚਿੱਤ ਸ਼ਾਂਤ ਹੋ ਜਾਣਾ ਚਾਹੀਦਾ ਸੀ, ਪਰ ਨਹੀਂ ਹੋਇਆ। ਕਿਉਂ ਪੁੱਜਦਾ? ਜਿਵੇਂ ਪੱਟ ਵਿੱਚ ਦਾਣਾ ਪੁੱਜਦਾ ਹਮੇਸ਼ਾ। ਇਸ ਕਰਕੇ ਇਹ ਨਦੀਆਂ ਮਨ ਨੂੰ ਸਾੜਨ ਵਾਲੀਆਂ ਹਨ। ਗੁਰੂ ਜੀ ਨੇ ਫਰਮਾਇਆ, ਸੰਸਾਰ ਇੱਕ ਬਣ ਹੈ, ਉਸਦੇ ਵਿੱਚ ਤਮਾਮ ਲੋਕ ਮਾਨੋ ਜੰਗਲੀ ਜਾਨਵਰ ਹਨ। ਕਾਮ ਕ੍ਰੋਧ ਲੋਭ ਅਹੰਕਾਰ ਆਦਿ ਅੱਗ ਲੱਗੀ ਹੋਈ ਹੈ। ਮਨ ਇਹਨਾਂ ਵਿੱਚ ਸੜ ਸੜ ਕੇ ਲੂ ਹੋ ਰਹੇ ਹਨ। ਕੋਈ ਕੋਈ ਪੁਰਸ਼ਾਰਥੀ ਜਾਨਵਰ ਇਹਨੇ ਇਸਦੇ ਨਜ਼ਦੀਕ ਸੰਸਾਰ ਵਿੱਚ ਹੀ ਸਤਸੰਗ ਰੂਪੀ ਠੰਡੇ ਜਲ ਦੀ ਨਦੀ ਵਗ ਰਹੀ ਹੈ, ਜੋ ਉੱਦਮ ਕਰਕੇ ਆਪਣੇ ਵਿਵਹਾਰਾਂ ਵਿੱਚੋਂ, ਆਪਣੇ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਸਤਸੰਗ ਵਿੱਚ ਪਹੁੰਚ ਕੇ ਉੱਥੇ ਆਪਣੇ ਮਨ ਨੂੰ ਹਰੀ ਜਸ ਦੇ ਵਿੱਚ ਚੁੱਭੀਆਂ ਲਵਾਉਂਦੇ ਹਨ, ਯਾਨੀ ਜੋੜਦੇ ਹਨ, ਉਹੀ ਸ਼ਾਂਤੀ ਪ੍ਰਾਪਤ ਕਰ ਸਕਦੇ ਹਨ, ਵਰਨਾ ਸਭ ਹੀ ਸੜ ਸੜ ਕੇ ਲੂ ਹੋ ਕੇ ਮਰਦੇ ਹਨ। ਪੈਂਦੇ ਤੇ ਸੜਦੇ ਨੇ ਅਗਨੀ ਦੀਆਂ ਅਵਸਥਾ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਐਸੇ ਉਚਾਰਨ ਕੀਤਾ। ਇਉਂ ਆਪ ਜੀ ਸਾਰੇ ਸੰਸਾਰ ਦੇ ਮਨਾਂ ਦੀ ਸ਼ਾਂਤੀ ਵਾਸਤੇ ਨਿਰੰਕਾਰ ਦੀ ਦਰਗਾਹ ਵਿੱਚ ਅਰਦਾਸ ਕਰਦੇ ਨੇ, ਭਾਵੇਂ ਆਪ ਜੀ ਨੇ ਸਾਰੀ ਜ਼ਿੰਦਗੀ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਫਿਰ ਕੇ ਸੰਸਾਰੀ ਦੁਨਿਆਵੀ ਲੋਕਾਂ ਦੇ ਮਨਾਂ ਨੂੰ ਸ਼ਾਂਤ ਕਰਨ ਵਾਸਤੇ ਹੀ ਲਗਾਈ, ਪਰ ਫਿਰ ਵੀ ਨਿਰੰਕਾਰ ਦੀ ਦਰਗਾਹ ਵਿੱਚ ਸਭ ਦੇ ਵਾਸਤੇ ਇਉਂ ਪ੍ਰਾਰਥਨਾ ਕਰਦੇ ਹਾਂ।
Thank you.
ਉਚਾਰਨ ਕਰਦੇ ਹਨ ਮਰਦਾਨਾ ਰਬਾਬ ਜਾ ਰਿਹਾ ਸ਼ਹਿਰ ਵਿੱਚ ਪਤਾ ਲੱਗਾ ਸੰਗਤਾਂ ਨੇ ਗੁਰੂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਵਹੀਰਾਂ ਪਾ ਦਿੱਤੀਆਂ ਬੇਅੰਤ ਸੰਗਤ ਇਕੱਠੀ ਹੋ ਗਈ ਪੋਲੋ ਪਲੀ ਦੇ ਵਿੱਚ ਜਿਹਨਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਿਤ ਵੀ ਸਨ ਉਹਨਾਂ ਆ ਕੇ ਬਚਨ ਸ਼ੁਰੂ ਕੀਤਾ ਮਹਾਰਾਜ ਅਯੁੱਧਿਆਪੁਰੀ ਇੱਕ ਦਫ਼ਾ ਸਵਰਗ ਨੂੰ ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੀ ਹੈ ਸਵਰਗ ਨੂੰ ਤਾਂ ਰਾਜਾ ਹਰੀਚੰਦ ਜਿਸਨੇ ਇਤਨਾ ਮਹਾਨ ਪੁੰਨ ਕੀਤਾ ਆਪਣਾ ਸਭ ਕੁਛ ਹੀ ਕੁਰਬਾਨ ਕੀਤਾ ਇਤਨੀਆਂ ਤਕਲੀਫਾਂ ਸਰੀਰ 'ਤੇ ਚੱਲੀਆਂ ਸੋ ਅਖੀਰ ਇਤਨੇ ਕਸ਼ਟ ਧਰਮ ਦੇ ਵਾਸਤੇ ਚੱਲ ਕੇ ਇਹ ਵਰ ਲੈ ਲਿਆ ਮੈਂ ਸਾਰੀ ਅਯੁੱਧਿਆਪੁਰੀ ਸਮੇਤ ਸਵਰਗ ਨੂੰ ਜਾਵਾਂ ਸੋ ਉਸ ਮੌਕੇ ਸਾਰੀ ਅਯੁੱਧਿਆਪੁਰੀ ਨੂੰ ਸਵਰਗ ਨੂੰ ਲੈ ਗਿਆ ਸੀ ਦੂਸਰੀ ਦਫ਼ਾ ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਰਾਜੇ ਦਸ਼ਰਥ ਦੇ ਪੁੱਤਰ ਇਹ ਅਯੁੱਧਿਆ ਦੇ ਰਾਜਾ ਸਨ ਇਹ ਵੀ ਅਯੁੱਧਿਆਪੁਰੀ ਨੂੰ ਬੈਕੁੰਠ ਨੂੰ ਲੈ ਗਏ ਰਾਮ ਕਥਾ ਜੁਗ ਜੁਗ ਅਟਲ ਸਭ ਤੋਂ ਪਾਕ ਨੇਤ ਸੁਰਗਵਾ ਸਰਗ ਬਰਕਰਾ ਸਗਰੀ ਪੁਰੀ ਸਮੇਤ ਐਸੇ ਕਥਨ ਆਉਂਦਾ ਇਉਂ ਦੋ ਦਫ਼ਾ ਸਵਰਗ ਔਰ ਬੈਕੁੰਠ ਨੂੰ ਜਾ ਚੁੱਕੇ ਰਾਜਾ ਹਰੀਚੰਦ ਸਤਯੁਗ ਦੇ ਵੇਲੇ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਇਸ ਦਾ ਸਾਰਾ ਹਾਲ ਥੋੜੇ ਅੱਖਰਾਂ ਵਿੱਚੋਂ ਲਿਖਦੇ ਹਨ ਸੁਖ ਰਾਜੇ ਹਰੀ ਚੰਦ ਕਰ ਨਾਸ ਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਉਂਦੇ ਰਾਤੀ ਜਾਇਆ ਸੁਣੇ ਗੁਰਬਾਣੀ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ਰਾਣੀ ਜਿਸ ਨ ਆਵਈ ਮਨ ਵਿੱਚ ਵਰਤ ਗਈ ਹੈਰਾਨੀ ਹੋਰ ਤਾਂ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ ਰਾਣੀ ਪੋਪੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਮੇਰੇ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ ਰਾਜੇ ਡਿੱਠਾ ਚਲਤ ਇਹ ਖੜਾਉ ਹੈ ਚੋਜ ਵਿਡਾਣੀ ਸਾਧ ਸੰਗਤ ਵਿੱਚੋਂ ਕੁਰਬਾਣੀ ਯਾਨੀ ਇਹ ਸਾਰਾ ਹਾਲ ਇਸਦਾ ਭਾਈ ਗੁਰਦਾਸ ਜੋ ਗੁਰੂ ਘਰ ਦੇ ਵੇਦ ਵਿਆਸ ਬਣੇ ਹਨ ਉਹਨਾਂ ਨੇ ਲਿਖਿਆ ਹੈ ਜਿਹਦਾ ਭਾਵ ਹੈ ਰਾਜਾ ਹਰੀਚੰਦ ਜਿਸ ਵਕਤ ਰਾਜਗੱਦੀ 'ਤੇ ਬੈਠਾ ਉਸ ਮੌਕੇ ਕਿਸਨੂੰ ਧਰਮ ਦਾ ਗਿਆਨ ਨਹੀਂ ਸੀ ਧਰਮ ਦੀ ਸੂਝਬੂਝ ਨਹੀਂ ਸੀ ਬਲਕਿ ਇਸ ਤੋਂ ਉਲਟ ਰਸਤੇ ਚੱਲ ਰਿਹਾ ਸੀ ਧਰਮ ਦੇ ਰਸਤੇ ਚੱਲਣ ਵਾਲਿਆਂ ਨੂੰ ਇਹ ਕਿਸਮ ਦਾ ਟਿਕਾਉਣ ਸਮਝਦਾ ਹੁੰਦਾ ਪਰ ਦੇਵਨੇਤ ਨਾਲ ਪੂਰਲੇ ਸੰਸਕਾਰਾਂ ਕਰਕੇ ਇਸਦੀ ਸ਼ਾਦੀ ਰਾਣੀ ਤਾਰਾ ਨਾਲ ਹੋਈ ਜਿਸ ਨੂੰ ਬਚਪਨ ਤੋਂ ਹੀ ਆਪਣੀ ਮਾਤਾ ਦੀ ਸੰਗਤ ਕਰਕੇ ਸਤਸੰਗ ਕਰਨ ਦਾ ਔਰ ਭਜਨ ਦਾ ਸੁਭਾਅ ਪੈ ਚੁੱਕਾ ਸੀ ਇਹਨੇ ਜਿਸਦਾ ਜੀਵਨ ਸਤਸੰਗਮਈ ਔਰ ਭਜਨਮਈ ਬਣ ਚੁੱਕਿਆ ਸੀ ਇਹ ਉਸਨੂੰ ਅਮਲ ਪੈ ਚੁੱਕਿਆ ਸੀ ਉਸਦੀ ਸ਼ਾਦੀ ਰਾਜੇ ਹਰੀਚੰਦ ਨਾਲ ਹੋਈ ਪਰ ਜਿਸ ਵਕਤ ਰਾਣੀ ਤਾਰਾ ਨੇ ਆ ਕੇ ਵੇਖਿਆ ਰਾਜਿਤ ਖਿਆਲਾਤ ਨਾਸਤਕ ਧਰਮ ਤੋਂ ਉਲਟ ਚਿੱਤ ਨੂੰ ਬੜਾ ਦੁੱਖ ਹੋਇਆ। ਉਹ ਅਸ਼ਚਰਜ ਬਾਤ ਹੈ, ਸਾਰੀ ਜ਼ਿੰਦਗੀ ਦਾ ਸਾਥੀ ਇਹੋ ਜਿਹਾ ਮਿਲਿਆ ਜਿਹਦੇ ਖਿਆਲਾਤ ਮੈਨੂੰ ਬਿਲਕੁਲ ਹੀ ਉਲਟ। ਇਹ ਤਾਂ ਨਰਕਮਈ ਜ਼ਿੰਦਗੀ ਹੈ। ਸੋ ਇਸ ਨਾਲ ਤਾਂ ਬਹੁਤ ਅੱਛੀ ਮੰਨੀ ਹੈ ਸਤਿਪੁਰਸ਼ਾਂ ਨੇ, ਸਿਆਣੇ ਪੁਰਸ਼ਾਂ ਨੇ, ਇਹ ਕੋਈ ਜ਼ਿੰਦਗੀ ਹੈ ਜਿਹੜੀ ਸਤਸੰਗ ਭਜਨ ਤੋਂ ਬਿਨਾਂ ਹੈ? ਭਾਵੇਂ ਰਾਜ ਭਾਗ ਹੀ ਕਿਉਂ ਨਾ ਪ੍ਰਾਪਤ ਹੋ। ਸੋ ਸੋਚਿਆ ਰਾਣੀ ਤਾਰਾ ਨੇ, ਅੱਛਾ ਜੋ ਹੋਣਾ ਸੀ ਸੰਯੋਗ ਹੋ ਗਿਆ, ਪਰ ਕੋਸ਼ਿਸ਼ ਇਸਨੂੰ ਸੁਧਾਰਨ ਦੀ ਕੀਤੀ ਜਾਏਗੀ। ਮੈਂ ਆਪਣਾ ਸਾਰਾ ਪ੍ਰਾਣ ਲਗਾਵਾਂਗੀ ਤਾਂ ਕਿ ਰਾਜਾ ਧਰਮਾਤਮਾ ਬਣ ਜਾਏ। ਅਗਰ ਰਾਜਾ ਧਰਮਾਤਮਾ ਬਣ ਗਿਆ, ਪਰਜਾ ਖੁਦ ਬਖੁਦ ਅੱਛੀ ਹੋ ਜਾਏਗੀ, ਜਥਾ ਰਾਜਾ ਤਥਾ ਪਰਜਾ। ਸਯੂੰ ਕਰਕੇ ਰਾਣੀ ਤਾਰਾ ਨੂੰ ਇਹ ਪਤਾ ਲੱਗਾ ਵੀ ਰਾਜਾ ਵੈਸੇ ਜ਼ਾਹਿਰਾ ਤੌਰ 'ਤੇ ਤਾਂ ਸਤਸੰਗ ਦੇ ਖਿਲਾਫ ਹੈ, ਪਰ ਇੱਥੇ ਸ਼ਹਿਰ ਦੇ ਵਿੱਚ ਇੱਕ ਥਾਂ ਜਿਹੜੇ ਸਤਸੰਗੀ ਪੁਰਸ਼ ਜਿਹਨਾਂ ਜੀਵਨ ਭਜਨ ਅਤੇ ਸਤਸੰਗ ਹੈ, ਉਹ ਆਪਣੀ ਰੂਹਾਨੀ ਖੁਰਾਕ ਹਾਸਲ ਕਰਨ ਵਾਸਤੇ ਸਵੇਰੇ ਸਵੇਰੇ ਇੱਕ ਥਾਂ ਇਕੱਠੇ ਹੁੰਦੇ ਨੇ ਸਤਸੰਗ ਵਿੱਚ, ਹਰੀ ਜਸ ਕਰਕੇ ਆਪਣੀ ਰੂਹਾਨੀ ਖੁਰਾਕ ਹਾਸਲ ਕਰਕੇ ਤਾਰਿਆਂ ਦੀ ਛਾਂ ਛਾਂ ਦੇ ਵਿੱਚ ਉਹ ਆਪਣੇ ਘਰੀਂ ਚਲੇ ਜਾਂਦੇ ਹਨ। ਇਹ ਇਸ ਗੱਲ ਦਾ ਇਸ ਰਾਣੀ ਤਾਰਾਂ ਨੂੰ ਪਤਾ ਲੱਗ ਗਿਆ। ਇਸ ਦੀ ਬਾਬਤ ਹੀ ਭਾਈ ਗੁਰਦਾਸ ਜੀ ਦੱਸਦੇ ਹਨ, ਸੁਖਰਾਜ ਜੀ ਹਰੀ ਸਿੰਘ ਮਾਸ ਤਾਰਾ ਲੋਚਨ ਰਾਣੀ ਸਾਧ ਸਿੰਘ ਮਿਲ ਗਾਮ ਦੇ ਰਾਤੀ ਜਾਇਆ ਸੁਣੇ ਗੁਰਬਾਣੀ। ਇਸਨੇ ਵੀ ਕਿਉਂਕਿ ਰਾਜਾ ਦਾ ਖਿਆਲ ਅਜੇ ਪਰਮਾਤਮਾ ਨਹੀਂ ਸੀ, ਉਸ ਤੋਂ ਚੋਰੀ ਸਤਸੰਗ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਪਿਆਰੇ ਜੀ ਰਾਣੀ ਰਾਜੇ ਰਾਜਾ ਤੋਂ ਚੋਰੀ, ਕਿਉਂਕਿ ਉਸਨੂੰ ਅਜੇ ਧਰਮ ਦਾ ਸਤਸੰਗ ਦਾ ਸ਼ੌਕ ਨਹੀਂ ਸੀ। ਉਸਨੇ ਰਾਣੀ ਨੇ ਰਾਜਾ ਤੋਂ ਚੋਰੀ, ਸਤਸੰਗ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਨੇੜੇ ਨੇੜੇ ਸਮਾਪਤੀ ਹੋ ਜਾਂਦੀ, ਸਾਰੇ ਪ੍ਰੇਮੀ ਰੂਹਾਨੀ ਖੁਰਾਕ ਹਾਸਲ ਕਰਕੇ ਨੇੜੇ ਨੇੜੇ ਆਪਣੇ ਘਰੀ ਆ ਜਾਂਦੇ। ਰਾਣੀ ਤਾਰਾ ਨੇ ਵੀ ਸੁਖ ਤੇ ਚੁੱਪ ਚੁਪਾ ਤੇ ਇਸ਼ਨਾਨ ਕਰਨਾ, ਸਰੀਰ ਦੀ ਸ਼ੁੱਧੀ ਤੋਂ ਬਿਨਾਂ ਭਜਨ ਨਹੀਂ। ਨਾਨਕ ਨਾਮ ਖੁਦਾਇਆ ਕਾ ਮਨ ਉੱਛੇ ਮੁਖ ਲੇ, ਇੱਕ ਗੋਲੀ ਨੂੰ ਨਾਲ ਲੈਣਾ ਔਰ ਸਤਸੰਗ ਵਿੱਚ ਪਹੁੰਚਣਾ, ਮਨ ਚਿੱਤ ਲਗਾ ਕੇ ਸਤਸੰਗ ਕਰਨਾ ਔਰ ਅੰਧੇਰੇ ਅੰਧੇਰੇ ਤਾਰਿਆਂ ਦੀ ਛਾਂ ਛਾਂ ਵਿੱਚ ਹੀ ਆਪਣੇ ਘਰ ਆ ਜਾਣਾ। ਰਾਜਾ ਨੂੰ ਇਸ ਗੱਲ ਦਾ ਕੁਛ ਪਤਾ ਨਹੀਂ। ਕੁਛ ਸਮਾਂ ਗੁਜ਼ਰਿਆ, ਇੱਕ ਦਿਨ ਦਾ ਜ਼ਿਕਰ, ਰਾਣੀ ਜਦੋਂ ਸਤਸੰਗ ਨੂੰ ਚਲੀ ਗਈ, ਪਿੱਛੋਂ ਕੁਦਰਤੀ ਰਾਜਾ ਨੂੰ ਜਾਗ ਆਉਂਦੀ ਹੈ। ਰਾਜਾ ਨੇ ਦੇਖਿਆ ਰਾਣੀ ਆਪਣੇ ਬਿਸਤਰ ਉੱਪਰ ਨਹੀਂ ਹੈ, ਪੈਰ ਹਾਜ਼ਰ ਹੈ। ਮਨ ਵਿੱਚ ਕਈ ਕਿਸਮ ਦੇ ਸ਼ੱਕ ਸ਼ਕੂਕ ਪੈਣੇ ਸ਼ੁਰੂ ਹੋਏ, ਜੋ ਕਿ ਅਜਿਹੇ ਸਮੇਂ 'ਚ ਅਕਸਰ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਪੈਂਦੇ ਹਨ। ਰਾਜਾ ਨੇ ਸੋਚਿਆ ਕਿੱਧਰ ਗਈ, ਕਿਵੇਂ ਗਈ, ਕਿਉਂ? ਅਜਿਹੇ ਕਈ ਕਿਸਮ ਦੇ ਦਿਲ ਵਿੱਚ ਖਿਆਲ ਲਿਆ ਕੇ ਸੋਚਿਆ ਵੀ ਅੱਜ ਚੁੱਪ ਰਹੋ, ਕੱਲ੍ਹ ਇਸ ਗੱਲ ਦਾ ਅੱਛੀ ਤਰ੍ਹਾਂ ਭੇਦ ਕੱਢਿਆ ਜਾਏਗਾ। ਉਸ ਦਿਨ ਤਾਂ ਇਉਂ ਸਮਾਂ ਗੁਜ਼ਾਰਿਆ, ਚੁੱਪ ਰਿਹਾ। ਦੂਸਰੀ ਰਾਤ ਰਾਜਾ ਹੁਸ਼ਿਆਰ ਰਿਹਾ, ਸੁੱਤਾ ਨਹੀਂ, ਨੀਂਦ ਨਹੀਂ ਆਈ, ਇਹੀ ਸੋਚਦਾ ਰਿਹਾ ਇਸ ਗੱਲ ਦਾ ਭੇਦ ਲੈਣਾ ਹੈ। ਰਾਣੀ ਇਸ ਵਕਤ ਪਹਿਰਾਤ ਨੇ ਇਸ਼ਨਾਨ ਆਦਿ ਕਰਕੇ ਛੁਪਾਤੇ ਇੱਕ ਗੋਲੀ ਨੂੰ ਨਾਲ ਲੈ ਕੇ ਸਤਸੰਗ ਵੱਲ ਨੂੰ ਚੱਲ ਪਈ। ਰਾਜਾ ਪਹਿਲੇ ਹੀ ਜਾਗਦਾ ਸੀ। ਪਹਿਲੇ ਸਮੇਂ ਦੇ ਰਾਜੇ ਵੀਰ ਯਾਤਰਾ ਕਰਦੇ ਹੁੰਦੇ। ਵੀਰ ਯਾਤਰਾ ਉਹ ਹੁੰਦੀ ਜੋ ਖੁਫੀਆ ਪੁਲਿਸ ਕਰਦੀ ਹੈ। ਗਰੀਬਾਂ ਨਾਲ ਲਿਬਾਸ ਪਹਿਨ ਕੇ ਪਰਜਾ ਦੇ ਵਿੱਚ ਫਿਰਨਾ, ਪਰਜਾ ਦੀ ਖਬਰ ਲੈਣੀ, ਦੁਖੀ ਸੁਖੀ ਦੀ ਸਾਖ ਪੁੱਛਣੀ, ਜੇ ਕੋਈ ਦੁਖੀ ਦੇਖਣਾ ਉਹਦਾ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਸੁਖੀ ਦੇਖਣਾ ਤਾਂ ਖੁਸ਼ ਹੋਣਾ। ਕਿਉਂ? ਤਦੇ ਹੀ ਨਿਆਂ ਹੋ ਸਕਦਾ ਸੀ ਜਦੋਂ ਐਸੀ ਸਾਖ ਆਪਣੀ ਪਰਜਾ ਦੀ ਰੱਖੀ ਜਾਏ। ਸਹੀਓ ਰਾਜਾ ਝੱਟ ਹੀ ਗਰੀਬਾਂ ਨਾਲ ਲਿਬਾਸ ਪਹਿਨ ਕੇ ਪਿੱਛੇ ਚੱਲ ਪੈਂਦੇ ਤਾਂ ਕਿ ਮੈਨੂੰ ਇਹ ਪਛਾਣ ਨਾ ਸਕਣ। ਆਹਿਸਤਾ ਆਹਿਸਤਾ ਰਾਣੀ ਆਪਣੀ ਗੋਲੀ ਦੇ ਸਮੇਤ ਸਤਸੰਗ, ਜਿੱਥੇ ਹਰੀ ਕੀਰਤਨ ਹੋ ਰਿਹਾ ਸੀ ਆਪਣੇ ਇਸ਼ਟ ਦੇਵ ਦੇ ਅੱਗੇ, ਸਾਰੇ ਪ੍ਰੇਮੀ ਬੈਠੇ ਹਨ, ਇੱਕ ਪਾਸੇ ਭਾਈ ਲੋਕ ਬੈਠੇ ਹਨ, ਇੱਕ ਤਰਫ ਮਾਈ ਲੋਕ ਬੈਠੇ ਹਨ, ਸਿੱਧੇ ਇੱਕ ਰਸ ਸਭ ਦੀਆਂ ਸੁਰਤਾਂ ਸਭ ਦੇ ਖਿਆਲ ਟਿਕੇ ਹਨ। ਸਮਾਧਿਸ਼ਟ ਅਵਸਥਾ ਵਿੱਚ ਹਰੀ ਕੀਰਤਨ ਦਾ ਆਨੰਦ ਮਾਣ ਰਹੇ ਹਨ। ਯਾਨੀ ਸਮਾਧੀ ਵਿੱਚ, ਚਿੱਤ ਵਿੱਚ ਵਿਨੋਦਾ ਸਮਾਧੀ। ਇਉਂ ਰਾਣੀ ਵੀ ਆਪਣੇ ਇਸ਼ਟ ਦੇਵ ਨੂੰ, ਪ੍ਰਭੂ ਨੂੰ ਨਮਸਕਾਰ ਕਰਕੇ ਮਾਈ ਲੋਕਾਂ ਵਿੱਚ ਬੈਠ ਗਈ, ਪਿੱਛੇ ਉਸਦੀ ਗੋਲੀ ਬੈਠ ਗਈ। ਜੁੱਤੇ ਸਭ ਬਾਹਰ ਲਾ ਕੇ ਆਉਂਦੇ ਹੁੰਦੇ ਹਨ। ਉਸ ਦਿਨ ਰਾਣੀ ਉਹ ਜੁੱਤਾ ਪਹਿਨ ਕੇ ਆਈ ਸੀ। ਦੋ ਜੁੱਤੇ, ਇੱਕ ਰਾਣੀ ਨੂੰ, ਇੱਕ ਰਾਜਾ ਨੂੰ ਕੋਈ ਪ੍ਰੇਮੀ ਖਾਸ ਤੌਰ 'ਤੇ ਸੁਗਾਤ ਦੇ ਤੌਰ 'ਤੇ ਬਣਵਾ ਕੇ ਲਿਆਇਆ ਸੀ। ਉਹ ਜੁੱਤਾ ਸੀ, ਰਾਜਾ ਨੇ ਪਹਿਚਾਣ ਲਿਆ। ਇਹ ਦੇਖ ਕੇ ਵੀ ਆਈ ਤਾਂ ਬੜੇ ਚੰਗੇ ਥਾਂ ਹੈ, ਪਰ ਮੇਰੀ ਇਜਾਜ਼ਤ ਤੋਂ ਬਿਨਾਂ ਕਿਉਂ? ਕਿਉਂ? ਉਹਦੇ ਚਿੱਤ ਵਿੱਚ ਕੁਛ ਰੰਗ ਹੋਰ ਸਾਰੇ ਕਈ ਕਿਸਮ ਦੇ ਐਸੇ ਵੈਸੇ ਸ਼ੱਕ ਸ਼ਕੂਕ ਤਾਂ ਦੂਰ ਹੋ ਗਏ। ਰਾਜਾ ਨੇ ਅੰਦਰ ਝਾਤੀ ਮਾਰੀ ਕਿ ਸ਼ਕਲ ਵਿੱਚ ਪ੍ਰੇਮੀ ਬੈਠੇ ਸਨ, ਬੋਲਦਾ ਕੋਈ ਨਹੀਂ ਸੀ, ਰੌਲੇ ਦਾ ਨਾਮ ਨਿਸ਼ਾਨ ਨਹੀਂ ਸੀ, ਕਿਸੇ ਵੱਲ ਕੋਈ ਤੱਕਦਾ ਨਹੀਂ ਸੀ, ਇੱਕ ਰਸ ਸਿੱਧੇ ਕਮਰ ਵਿੱਚ ਕਿਸੇ ਦੇ ਰਿੰਗ ਨਹੀਂ ਹੈ, ਬਿਰਤੀਆਂ ਟੀਟੀਆਂ ਹਰੀ ਜਸਪਿਤ ਜੁੜੀਆਂ, ਸਮਾਧ ਅਵਸਥਾ ਵਿੱਚ ਜਿਸਨੂੰ ਕਹਿੰਦੇ ਹਨ, ਉਸ ਅਵਸਥਾ ਦੇ ਵਿੱਚ ਬੈਠੇ ਹਰੀ ਕੀਰਤਨ ਦਾ ਆਨੰਦ ਮਾਣ ਰਹੇ ਹਨ। ਇਉਂ ਦੱਸਦੇ ਹਨ, ਸੋ ਰਸ ਸੋਈ ਜਾਣੇ ਸਹਿਜ ਸਮਾਧ। ਲੱਗੀ ਹੈ ਪੀਤਰ ਸੋ ਰਸ ਸੋਈ ਜਾਣੇ ਜੀਵ ਸਮਾਦ ਚਿੱਤ ਦੀਆਂ ਚਾਰ ਬਿਰਤੀਆਂ ਹਨ ਰਾਸ਼ੀ ਬਿਰਤੀ ਤਾਮਸੀ ਬਿਰਤੀ ਸ਼ਾਂਤੀ ਬਿਰਤੀ ਬ੍ਰਹਮਾਕਾਰ ਬਿਰਤੀ ਇਹਨਾਂ ਦਾ ਵੇਰਵਾ ਕਿਵੇਂ ਹੈ ਰਾਸ਼ੀ ਬਿਰਤੀ ਇਹ ਜਦੋਂ ਮਨ ਦੇ ਵਿੱਚ ਇਸਤਰੀ ਪੁੱਤਰ ਧਨ ਜਾਇਦਾਦ ਦੁਨਿਆਵੀ ਪਦਾਰਥਾਂ ਦੇ ਖਿਆਲ ਉੱਠਦੇ ਰਹਿੰਦੇ ਹਨ ਇਹਨਾਂ ਦੀ ਪ੍ਰਾਪਤੀ ਆਦਿ ਦੇ ਯਤਨ ਸੋ ਇਹਨਾਂ ਵਿੱਚ ਹੀ ਮਨ ਪਰਚਿਆ ਰਹਿੰਦਾ ਹੈ ਇਹਨਾਂ ਖਿਆਲਾਂ ਦੀ ਕਲਪਨਾ ਕਰਦਾ ਰਹਿੰਦਾ ਹੈ ਇਸ ਨੂੰ ਰਾਸ਼ੀ ਬਿਰਤੀ ਕਹਿੰਦੇ ਹਨ ਜਗਿਆਸੂ ਨੇ ਇਹ ਵੀ ਤਿਆਗੀ ਦੂਸਰੀ ਤਾਮਸੀ ਬਿਰਤੀ ਹੈ ਜਦੋਂ ਮਨ ਦੇ ਵਿੱਚ ਕ੍ਰੋਧ ਈਰਖਾ ਚਿੰਤਾ ਇਹੋ ਜਿਹੇ ਫੁਰਨੇ ਉੱਠਦੇ ਰਹਿੰਦੇ ਹਨ ਇਹਨੂੰ ਤਮੋਗਣੀ ਬਿਰਤੀ ਹੈ ਤਾਮਸੀ ਬਿਰਤੀ ਕਿਹਾ ਜਾਂਦਾ ਇਹ ਤਾਂ ਪ੍ਰਤੱਖ ਹੀ ਦੁੱਖ ਰੂਪ ਹੈ ਜਿਹਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਉੱਠਣ ਉੱਥੇ ਸ਼ਾਂਤੀ ਦਾ ਨਾਮ ਨਿਸ਼ਾਨ ਤੀਸਰੀ ਬਿਰਤੀ ਹੈ ਸ਼ਾਂਤੀ ਬਿਰਤੀ ਹੈ ਸਤੋਗਣੀ ਬਿਰਤੀ ਉਹਦੇ ਵਿੱਚ ਵੈਰਾਗ ਇਕਾਗਰਤਾ ਔਰ ਸ਼ਾਂਤੀ ਹੋਇਆ ਕਰਦੀ ਹੈ ਦੁਨੀਆਂ ਦੇ ਬ੍ਰਹਮਲੋਕ ਤੱਕ ਦੇ ਪਦਾਰਥ ਉਹਨਾਂ ਨੂੰ ਅਸਤ ਜੜ ਦੁੱਖ ਰੂਪ ਜਾਣ ਕੇ ਉਹਨਾਂ ਨੂੰ ਬਿਰਤੀ ਉੱਚੀ ਕਰਨੀ ਇਹਨੂੰ ਵੈਰਾਗ ਕਹਿੰਦੇ ਹਨ ਇਕਾਗਰਤਾ ਭਜਨ ਦੇ ਵਿੱਚ ਮਨ ਦਾ ਅਸਥਿਤ ਹੋਣਾ ਇਕਾਗਰ ਹੋਣਾ ਲਿਵਲੀਨ ਹੋਣਾ ਇਸ ਨਿਵਲੀ ਹੋਣ ਕਰਕੇ ਮਨ ਅਵਸੀ ਸ਼ਾਂਤ ਹੋਇਆ ਕਰਦਾ ਹੈ। ਮਨ ਦੇ ਵਿੱਚ ਰਾਸੀ ਤਾਮਸੀ ਬਿਰਤੀਆਂ ਜਦੋਂ ਨਾ ਉੱਠਣ, ਬਾਣੀ ਵਿੱਚ ਮਨ ਲੱਗਿਆ ਹੈ, ਕੀਰਤਨ ਵਿੱਚ ਮਨ ਲੱਗਿਆ ਹੈ, ਸਿਮਰਨ ਵਿੱਚ ਮਨ ਲੱਗਿਆ ਹੈ, ਇਸ ਤਰੀਕੇ ਸਿਰ ਜਦੋਂ ਮਨ ਸਤੋਗੁਣੀ ਬਿਰਤੀ ਜਦੋਂ ਇਸ ਨੂੰ ਪ੍ਰਾਪਤ ਹੈ, ਇਹ ਸਤੋਗੁਣੀ ਬਿਰਤੀ ਕਹਿਲਾਉਂਦੀ ਹੈ, ਸੁੱਖ ਸਰੂਪ ਹੈ। ਇਸ ਤੋਂ ਅੱਗੇ ਚੌਥੀ ਬਿਰਤੀ ਬ੍ਰਹਮਾਕਾਰ ਬਿਰਤੀ ਹੈ। ਇਉਂ ਕਰਦੇ 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 ਜਦੋਂ ਬ੍ਰਹਮ ਗਿਆਨ ਦੀ ਅਵਸਥਾ ਆਉਂਦੀ ਹੈ, ਉਸ ਮੌਕੇ ਤਤ ਗਿਆਨ ਵਾਸ਼ਨਾ ਹੈ ਮਨੋਨਾਸ ਦਾ ਅਭਿਆਸ ਕਰਕੇ ਬਿਰਤੀ ਬ੍ਰਹਮਾਕਾਰ ਹੁੰਦੀ ਹੈ। ਅਖੀਰ ਬਿਰਤੀ ਬਿਰਤੀ ਬਣਾ ਹੀ ਛੱਡ ਜਾਂਦੀ ਹੈ, ਬਿਰਤਹੀਨ ਅਵਸਥਾ ਆ ਜਾਂਦੀ ਹੈ ਜਿਸਦਾ ਪ੍ਰਕਾਸ਼ਕ ਕੇਵਲ ਆਤਮਾ ਹੈ। ਸੋ ਇਉਂ ਕਰਕੇ ਇਹ ਬਿਰਤੀ ਜਿਗਿਆਸੂ ਨੂੰ ਪਹਿਲੇ ਰਜੋਤਮਾ ਬਿਰਤੀਆਂ ਨੂੰ ਦੂਰ ਕਰਨਾ ਹੈ, ਸਤੋਗੁਣ ਬਿਰਤੀ ਨੂੰ ਪ੍ਰਧਾਨ ਕਰਨਾ ਹੈ, ਉਸਦੇ ਆਸਰੇ ਫਿਰ ਬ੍ਰਹਮਾਕਾਰ ਬਿਰਤੀ ਆਉਂਦੀ ਹੁੰਦੀ ਹੈ। ਇੱਥੇ ਜਦੋਂ ਸਤਸੰਗ ਵਿੱਚ ਬੈਠ ਕੇ ਮਨ ਹਰੀ ਕੀਰਤਨ ਵਿੱਚ ਜੁੜਿਆ ਹੈ, ਹੋਰ ਸਾਰੇ ਸੰਕਲਪ ਛੱਡੇ ਹਨ, ਬਿਰਤੀ ਯਾਨੀ ਹਰੀ ਜਸ ਵਿੱਚ ਲੀਨ ਹੈ, ਉਸ ਮੌਕੇ ਇਹ ਜਿਹੀ ਅਵਸਥਾ ਹੁੰਦੀ ਹੈ, ਸਰੀਰ ਦੀ ਦਿਸ਼ਾ ਵੀ ਭੁੱਲੀ ਹੁੰਦੀ ਹੈ, ਨੇੜੇ ਤੇੜੇ ਜੋ ਕੁਛ ਹੁੰਦਾ ਹੈ ਉਹ ਵੀ ਭੁੱਲਿਆ ਹੁੰਦਾ ਹੈ, ਸੰਸਾਰ ਵੀ ਭੁੱਲਿਆ ਹੁੰਦਾ ਹੈ, ਦੁਨੀਆਂ ਦੇ ਦੁੱਖ ਸੁੱਖ ਸਭ ਭੁੱਲੇ ਹੁੰਦੇ ਨੇ। ਕੇਵਲ ਬਿਰਤੀ ਜਿਹੜੀ ਹੈ ਹਰੀ ਜਸ ਵਿੱਚ ਲੱਗ ਕੇ ਸ਼ਾਂਤ ਰੂਪ ਹੋਇਆ ਕਰਦੀ ਹੈ, ਇਹ ਸਮਾਧ ਰੂਪ ਅਵਸਥਾ ਇਸ ਨੂੰ ਕਥਨ ਕੀਤਾ ਹੈ। ਸਾਰੇ ਪ੍ਰੇਮੀਓ ਸਹਿ ਸਮਾਧ ਲੱਗੀ ਹੈ ਪਿੱਤਰ, ਸੋ ਰਸ ਸੋਈ ਜਾਣੇ ਜੀਓ। ਜਿਸਨੂੰ ਇਹ ਅਵਸਥਾ ਪ੍ਰਾਪਤ ਹੋਵੇ ਉਹੀ ਜਾਣ ਸਕਦਾ ਹੈ ਗੁੰਗੇ ਦੀ ਮਿਠਾਈ ਵਾਲੀ ਹਾਲਤ ਹੈ। ਗੁੰਗੇ ਨੂੰ ਮਿਠਾਈ ਖਵਾਓ, ਲੱਗਾ ਜਿਸਕੇ ਵੜ ਭਾਗਾ, ਮਹਿਲਾ ਕਦੇ ਨਾ ਹੋਵੇ ਹੀ ਨਾ ਲਾਗੇ ਦਾਗਾ, ਪਰ ਪਾਇਆ ਸੁਖਦਾਰੀਆਂ ਮਿਲਿਆ ਸੁਖ ਪਾਏ, ਸਹਿ ਸਮਾਨਾ ਪੀਤਰੇ ਛੋੜਿਆ ਨਾ ਜਾਏ, ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਆ ਕਿਆ ਕਹਿ ਮੁਖ ਬੋਲਾ, ਹਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਵਿਸਮਾਰ, ਹਰਸ ਕੀ ਕੀਮਤ ਕਹੀ ਨਾ ਜਾਏ, ਹਰ ਸਾਧੂ ਹਾਟ ਸਮਾਏ। ਇਸ ਆਨੰਦ ਨੂੰ ਉਹੀ ਜਾਣਦਾ ਜੋ ਇਸ ਨੂੰ ਪ੍ਰਾਪਤ ਕਰੇ। ਇਉਂ ਸਾਰੀ ਸੰਗਤ ਸਤ ਵਿੱਚ ਬੈਠੀ ਆਪਣੇ ਪ੍ਰਭੂ ਦੀ ਹਜ਼ੂਰੀ ਵਿੱਚ ਸਤੋਗੁਣੀ ਬਿਰਤੀਆਂ ਸ਼ਾਂਤ ਬਿਰਤੀਆਂ ਹਨ, ਸਹਿ ਸਮਾਧ ਦੇ ਵਿੱਚ ਆਨੰਦ ਮਾਣ ਰਹੇ ਹਨ। ਰਾਜਾ ਨੇ ਅੰਦਰ ਝਾਤੀ ਮਾਰੀ, ਉਹ ਸਤੋਗੁਣੀ ਦਾ ਅਸਰ, ਕਿਉਂਕਿ ਪਰਮਾਤਮਾ ਵਿੱਚ ਵੀ ਅਸਰ ਹੋਇਆ ਕਰਦਾ ਹੈ, ਸੋ ਉਹਦਾ ਅਸਰ ਰਾਜਾ ਦੇ ਮਨ ਦੇ ਉੱਪਰ ਵੀ ਪਏ ਬਿਨਾਂ ਰਹਿ ਨਾ ਸਕਿਆ, ਉਹਦੇ ਮਨ ਉੱਪਰ ਵੀ ਸਤੋਗੁਣੀ ਦਾ ਅਸਰ ਪਿਆ। ਹੈ ਸੋਚਿਆ ਰਾਣੀ ਆਈ ਤਾਂ ਚੰਗੇ ਥਾਂ, ਪਰ ਮੇਰੀ ਆਗਿਆ ਤੋਂ ਬਿਨਾਂ। ਖੈਰ ਇਹ ਜਾਣ ਕੇ ਉਸਨੇ ਉਸਦੇ ਜੁੱਤੇ ਨੂੰ ਪਹਿਚਾਣਿਆ ਵੀ ਫਲਾਂ ਸ਼ਖਸ ਲਿਆ ਸੀ, ਇੱਕ ਪਾਂਗ ਜੁੱਤੇ ਦੀ ਉਠਾ ਲਈ, ਉਠਾ ਕੇ ਰੁਮਾਲ ਵਿੱਚ ਲਪੇਟ ਕੇ ਲਿਆ ਕੇ ਰਾਜਾ ਤੋਂ ਉੱਥੇ ਮੁੜ ਆਇਆ, ਆਪਣੇ ਖਾਸ ਥਾਂ ਕਿਤੇ ਲੁਕੋ ਕੇ ਰੱਖ ਦਿੱਤਾ। ਇਸ ਬਹਾਨੇ ਪੁੱਛਿਆ ਜਾਏਗਾ। ਜਦੋਂ ਇੱਧਰ ਸਮਾਪਤੀ ਹੋਈ ਹਰੀ ਕੀਰਤਨ ਦੀ ਅਰਦਾਸ ਤੋਂ ਬਾਅਦ ਸਾਰੀ ਸੰਗਤ ਆਪਣੇ ਆਪਣੇ ਜੁੱਤੇ ਪਹਿਨਣ ਲੱਗੀ। ਅੱਜ ਪਹਿਲਾ ਦਿਨ ਹੈ, ਰਾਣੀ ਦਾ ਜੁੱਤਾ ਫਿਰ ਹਾਜ਼ਰ ਹੈ, ਗੁੰਮ ਹੈ। ਭਾਵੇਂ ਉਹਦੇ ਵਿੱਚ ਬਹੁਤ ਕੀਮਤੀ ਹੀਰੇ ਆਦਿ ਜਿਹੜੇ ਹੋਏ ਸਨ, ਅਤੇ ਇਹਨਾਂ ਗੱਲਾਂ ਦੀ ਪਰਵਾਹ ਤਾਂ ਕੋਈ ਨਹੀਂ ਸੀ। ਤਾਂ ਰਾਣੀ ਨੂੰ ਇਸ ਗੱਲ ਦਾ ਖਿਆਲ ਜ਼ਰੂਰ ਸੀ, ਅਗਰ ਰਾਜਾ ਨੇ ਇਸ ਜੁੱਤੇ ਦੇ ਬਹਾਨੇ ਮੈਨੂੰ ਸਤਸੰਗ ਤੋਂ ਰੋਕ ਦਿੱਤਾ, ਮੈਂ ਤਾਂ ਉਸਦਾ ਸੁਧਾਰ ਕਰਨਾ ਚਾਹੁੰਦੀ ਹਾਂ, ਉਲਟਾ ਮੈਨੂੰ ਵੀ ਨੁਕਸਾਨ ਨਾ ਪਹੁੰਚੇਗੀ। ਬਿਹਤਰ ਹੈ ਸਤਸੰਗ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ। ਤਾਂ ਤੇ ਸਾਰੇ ਪ੍ਰੇਮੀਆਂ ਨੂੰ ਇਕੱਠੇ ਕਰਕੇ ਰਾਣੀ ਨੇ ਫਿਰ ਉਸ ਕਮਰੇ ਵਿੱਚ ਆਪਣੇ ਪ੍ਰਭੂ ਦੀ ਹਜ਼ੂਰੀ ਵਿੱਚ ਇਕੱਤਰ ਕਰਕੇ ਪ੍ਰਾਰਥਨਾ ਕੀਤੀ, ਸਤਸੰਗ ਇਸ ਬਹਾਨੇ ਐਸਾ ਨਾ ਹੋ ਮੇਰਾ ਸਤਸੰਗ ਜਾਂਦਾ ਰਹੇ, ਮੇਰਾ ਜੀਵਨ ਵੀ ਬਰਬਾਦ ਹੋਵੇ। ਮੈਂ ਤਾਂ ਰਾਜਾ ਦੇ ਸੁਧਾਰ ਦੀ ਕੋਸ਼ਿਸ਼ ਕਰ ਰਹੀ ਹਾਂ, ਇਹ ਮੇਰਾ ਜੁੱਤਾ ਗੁੰਮ ਹੋ ਗਿਆ, ਉਹ ਜੁੱਤਾ ਖਾਸ ਹੈ, ਖਾਸ ਜੁੱਤੇ ਵੱਲ ਜ਼ਿਆਦਾ ਧਿਆਨ ਹੈ, ਅਗਰ ਮੈਨੂੰ ਪੁੱਛ ਗਿੱਛ ਹੋਈ, ਐਸਾ ਨਾ ਹੋ ਮੈਨੂੰ ਸਤਸੰਗ ਤੋਂ ਰੁਕਾਵਟ ਹੋਵੇ। ਸਾਰੀ ਸੰਗਤ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਅਰਦਾਸ ਕਰੋ ਆਪਣੇ ਪ੍ਰਭੂ ਦੇ ਅੱਗੇ ਤਾਂ ਕਿ ਮੇਰਾ ਜੁੱਤਾ ਮਿਲ ਜਾਵੇ। ਸਾਰੀ ਸੰਗਤ ਨੇ ਇੱਕ ਮਨ ਹੋ ਕੇ ਸ਼ਰਧਾ ਦੇ ਨਾਲ ਜੋ ਅਰਦਾਸ ਕਰਨ ਦੇ ਢੰਗ ਹਨ, ਤਰੀਕੇ ਹਨ, ਉਸ ਤਰੀਕੇ 'ਚ ਅਰਦਾਸ ਕੀਤੀ। ਜਦੋਂ ਇੱਕ ਮਨ ਹੋ ਕੇ ਅਰਦਾਸ ਕੀਤੀ, ਫਲ ਕੀ ਹੋਇਆ, ਉਹ ਜੁੱਤਾ ਜੋ ਗੁੰਮ ਸੀ ਦੂਸਰੇ ਜੁੱਤੇ ਦੇ ਮੁਕਾਬਲੇ 'ਚ ਪਿਆ ਦੇਖਿਆ ਗਿਆ। ਇਉਂ ਦੱਸਦੇ ਹਨ, ਮਿਲ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਕਮਾਈ,
ਜੋੜੀ ਜੁੜੀ ਅਖੜਾਮ
ਆਰਾਧਿਆ ਜੋੜੀ ਜੁੜੀ ਖੜਾਮ ਪ੍ਰਾਣੀ, ਯਾਨੀ ਉਹ ਜੁੱਤਾ ਪਹਿਨ ਕੇ ਰਾਣੀ ਘਰ ਆ ਗਈ। ਨਿੰਦੇ ਵਕਤ ਰਾਜਾ ਨੇ ਰਾਣੀ ਨੂੰ ਪੁੱਛਿਆ, ਮਹਾਰਾਣੀ ਉਹ ਇੱਕ ਸ਼ਖਸ ਫਲਾਣਾ ਪ੍ਰੇਮੀ ਇੱਕ ਜੁੱਤਾ ਮੇਰੇ ਵਾਸਤੇ ਇੱਕ ਤੇਰੇ ਵਾਸਤੇ ਲਿਆ ਸੀ, ਮੈਂ ਉਹ ਜੁੱਤਾ ਵੇਖਣਾ ਚਾਹੁੰਦਾ। ਰਾਣੀ ਨੇ ਪਹਿਨ ਕੇ ਦਿਖਾ ਦਿੱਤਾ, ਬੜੇ ਗਹੁ ਨਾਲ ਤੱਕਦਾ ਹੈ, ਆਪ ਉਠਾ ਕੇ ਇੱਕ ਪੰਘ ਲਾਇਆ ਸੀ ਉਹ ਵੀ ਜਾ ਕੇ ਦੇਖਦਾ ਹੈ, ਉਹ ਵੀ ਉਸੀ ਤਰ੍ਹਾਂ ਹੂਬੂ ਵੈਸਾ ਹੀ। ਕੁਛ ਸਮਝ ਨਹੀਂ ਪੈਂਦੀ, ਇੱਥੇ ਅਕਲ ਕੰਮ ਨਹੀਂ ਕਰਦੀ। ਅਖੀਰ ਰਾਜਾ ਪੁੱਛਣ ਲੱਗਿਆ, ਮੈਂ ਤੇਰਾ ਜੁੱਤਾ ਉੱਥੋਂ ਉਠਾ ਲਿਆ ਸੀ, ਸੱਚ ਦੱਸ ਇਹ ਕਿਵੇਂ ਪਾਈ, ਕਿੱਥੋਂ ਤੈਨੂੰ ਦੂਸਰਾ ਜੁੱਤਾ ਮਿਲਿਆ? ਰਾਣੀ ਨੇ ਕਿਹਾ, ਰਾਜਨ ਸਤਸੰਗ ਕਰਿਆ ਕਰੋ, ਸਤਸੰਗ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ। ਸਾਰੀ ਹਕੀਕਤ ਖੋਲ੍ਹ ਕੇ ਦੱਸੀ, ਮੈਨੂੰ ਸਤਸੰਗ ਦੁਆਰਾ ਅਰਦਾਸ ਕੀਤੀ, ਆਪਣੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ, ਜੁੱਤਾ ਮਿਲ ਗਿਆ, ਤੁਸੀਂ ਵੀ ਸਤਸੰਗ ਕੀਤਾ ਕਰੋ, ਸਤਸੰਗ ਦੇ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ, ਧਰਮਸਤ ਕਾਮੋਸ਼ ਦੀ ਪ੍ਰਾਪਤੀ ਹੁੰਦੀ ਹੈ, ਅਗਰ ਤੁਸੀਂ ਸਤਸੰਗ ਕਰੋਗੇ ਸਾਰੀ ਪ੍ਰਜਾ ਦਾ ਭਲਾ ਹੋਏਗਾ, ਤੁਹਾਡਾ ਆਪਣਾ ਵੀ ਭਲਾ ਹੋਏਗਾ। ਉਸ ਦਿਨ ਤੋਂ ਰਾਜਾ ਹਰੀਚੰਦ ਸਤਸੰਗ ਕਰਨ ਲੱਗਾ। ਸਤਸੰਗ ਕਰਦੇ ਕਰਦੇ ਇਤਨਾ ਪਰਮਾਤਮਾ ਹੋਇਆ ਜਿਸਦੀ ਬਾਬਤ ਤਕਰੀਬ ਬਹੁਤ ਸਾਰੇ ਨੇ ਉਸ ਦਰਸ਼ੀ ਨੂੰ ਵਗੈਰਾ ਵੀ ਦੇਖੇ ਹੋਣੇ ਹਨ, ਆਪਣਾ ਸਭ ਕੁਛ ਹੀ ਕੁਰਬਾਨ ਕਰਤਾ ਅਤੇ ਇਸਦੀ ਬਾਬਤ ਅਗਰ ਲੰਮਾ ਚੌੜਾ ਪ੍ਰਸੰਗ ਖੋਲ੍ਹ ਕੇ ਸੁਣਾਇਆ ਜਾਵੇ ਬਹੁਤ ਵਕਤ ਦੀ ਲੋੜ ਹੈ। ਇਸ ਕਰਕੇ ਕਹਿੰਦੇ ਹਨ ਉਹ ਪੰਡਿਤ ਗੁਰੂ ਨਾਨਕ ਜੀ ਨੂੰ ਮਹਾਰਾਜ ਸਾਜੂ ਦੇ ਵਾਲੇ ਰਾਜੇ ਹਰੀਚੰਦ ਨੇ ਐਸਾ ਧਰਮ ਕਮਾਇਆ ਸਾਰੀ ਅਯੁੱਧਿਆ ਨੂੰ ਹੀ ਸਰਬ ਲੋਕ ਨੂੰ ਲੈ ਗਿਆ ਸੀ। ਸਹੀਓ ਇਹ ਤਾਂ ਸਤਯੁਗ ਦੇ ਵੇਲੇ ਹੋਇਆ। ਸੋ ਫਿਰ ਤ੍ਰੇਤਾ ਯੁੱਗ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਸਨ, ਜਿਹਨਾਂ ਦਾ ਨਿਮਿਤ ਰਾਵਣ ਕੁੰਭਕਰਨ ਆਦਿ ਨੂੰ ਮਾਰਨਾ ਸੀ। ਸੋ ਉਹ ਉਹਨਾਂ ਨੇ ਇਹ ਪੁਰੀ ਦਾ ਉਧਾਰ ਕੀਤਾ, ਇਉਂ ਲੈ ਗਏ। ਗੁਰੂ ਨਾਨਕ ਜੀ ਇਹ ਬਚਨ ਸੁਣ ਕੇ ਕਹਿਣ ਲੱਗੇ ਹੁਣ ਸਾਰੀ ਦੁਨੀਆ ਹੀ ਜਾ ਸਕਦੀ ਹੈ। ਉਦੋਂ ਤਾਂ ਇਕੱਲੀ ਅਯੁੱਧਿਆ ਹੀ ਗਈ, ਸਾਰੀ ਦੁਨੀਆ ਜਾ ਸਕਦੀ ਹੈ। ਤਾਂ ਪੰਡਿਤ ਹੈਰਾਨ ਹੋ ਕੇ ਕਹਿਣ ਲੱਗੇ ਇਹ ਕੈਸੇ? ਗੁਰੂ ਜੀ ਕਹਿੰਦੇ ਪਰਮੇਸ਼ੁਰ ਦੇ ਭਜਨ ਦੇ ਬਲ ਕਰਕੇ। ਪਰਮੇਸ਼ੁਰ ਦੇ ਭਜਨ ਸਾਰੀਆਂ ਸ਼ਕਤੀਆਂ ਹਨ, ਜੋ ਕੁਛ ਚਾਹੁੰਦਾ ਉਹੀ ਕੁਛ ਮਿਲ ਜਾਂਦਾ। ਇਸ ਕਰਕੇ ਗੁਰੂ ਜੀ ਨੇ ਉਸ ਮੌਕੇ ਪਰਮੇਸ਼ੁਰ ਦੇ ਭਜਨ ਦੀ ਮਹਿਮਾ ਕਥਨ ਕੀਤੀ। ਹੁਣ ਸਾਧ ਸੰਗਤ ਸਮੇਂ ਨੂੰ ਦੇਖੋ, ਸਮਾਂ ਆਗਿਆ ਨਿੰਦਾ, ਇੱਥੋਂ ਇਹ ਪ੍ਰਸੰਗ ਕੱਲ੍ਹ ਫਿਰ ਸ਼ੁਰੂ ਕੀਤਾ ਜਾਏਗਾ। ਹੁਣ ਰੋਜ਼ ਦੇ ਸੁਭਾਵ ਦੇ ਮੁਤਾਬਕ ਪਹਿਲੇ ਅਨੰਦ ਸਾਹਿਬ ਦਾ ਪਾਠ ਕਰੋ, ਉਸ ਤੋਂ ਬਾਅਦ ਗੁਰੂ ਸਤੋਤਰ, ਬਾਅਦ ਵੀ ਜੁੜੋ, ਫਿਰ ਹੁਕਮਨਾਮਾ ਸੁਣੋ, ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ a
Thank you.
Thank you.